SBS Radio.
ਹਾਜ਼ਰੀਨ, ਪਰਥ ਤੋਂ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਜੁੜੇ ਹਨ ਨਰਿੰਦਰ ਕੌਰ, ਜੋ ਕਿ ਮਾਈਗ੍ਰੇਸ਼ਨ ਏਜੰਟ ਵੀ ਹਨ ਅਤੇ ਉੱਥੇ ਵੈਸਟਰਨ ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਇੰਸਟੀਟਿਊਟ ਆਫ ਆਸਟ੍ਰੇਲੀਆ ਦੀ ਸਬ ਕਮੇਟੀ ਦੇ ਵੀ ਇੱਕ ਸਦੱਸ ਹਨ। ਸੋ ਨਰਿੰਦਰ ਜੀ, ਬਹੁਤ ਨਿੱਘਾ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ ਜੀ।
ਬੜੀ ਕਨਫਿਊਜ਼ਨ ਚੱਲਦੀ ਆ ਰਹੀ ਹੈ ਨਰਿੰਦਰ, ਸਟੂਡੈਂਟਸ ਵਾਸਤੇ ਕਈ ਗੱਲਾਂ ਚੱਲ ਰਹੀਆਂ ਹਨ। ਪੰਜਾਬ ਬੋਰਡ ਦੀ ਕੁਆਲੀਫਿਕੇਸ਼ਨ ਦੀ ਇੱਥੇ ਮਾਨਤਾ ਹੈ ਕਿ ਨਹੀਂ? ਕੁਝ ਹਲਕਿਆਂ ਤੋਂ ਸਾਨੂੰ ਲਿਖਤ ਵਿੱਚ ਆਇਆ ਕਿ ਨਹੀਂ ਨਹੀਂ ਜੀ, ਪੰਜਾਬ ਬੋਰਡ ਦੇ ਬੱਚਿਆਂ ਨੂੰ ਅਸੀਂ ਐਕਸਕਲੂਡ ਨਹੀਂ ਕਰ ਰਹੇ। ਪਰ ਦੂਜੀ ਔਰ ਅਗਰ ਅਸੀਂ ਕਿਸੇ ਵੈਬਸਾਈਟ 'ਤੇ ਦੇਖੀਏ, ਜਿਵੇਂ RMIT ਬੜੀ ਮੰਨੀ ਪ੍ਰਮੰਨੀ ਯੂਨੀਵਰਸਿਟੀ ਆਸਟ੍ਰੇਲੀਆ ਦੀ, ਉੱਥੇ ਸਾਫ਼ ਲਿਖਿਆ ਹੋਇਆ ਕਿ 12ਵੀਂ ਉਹਨਾਂ ਨੇ ਖਾਸ ਪੰਜਾਬ ਬੋਰਡ ਦਾ ਲਿਖਿਆ ਕਿ ਅਗਰ ਉਹ ਉੱਥੋਂ ਦੀ ਕਰਨਗੇ ਉਹਨਾਂ ਨੂੰ RMIT 'ਚ ਐਜੂਕੇਸ਼ਨ ਨਹੀਂ ਮਿਲੇਗੀ। ਸੋ ਇਹ ਬਹੁਤ ਹੀ ਗੁੰਝਲਦਾਰ ਗੱਲ ਹੈ, ਸਾਰਿਆਂ ਵਾਸਤੇ ਇਤਨੀ ਕਨਫਿਊਜ਼ਨ ਹੈ। ਸਾਨੂੰ ਦੱਸੋ ਤੁਸੀਂ ਆਪਣੇ ਪੱਧਰ 'ਤੇ ਕੀ ਕੁਝ ਗੱਲਾਂ ਕੀਤੀਆਂ, ਇਹ ਗੱਲ ਸ਼ੁਰੂ ਕਿੱਥੋਂ ਹੋਈ ਤੇ ਕਿਵੇਂ ਇਸ ਨੂੰ ਸੁਲਝਾਇਆ ਜਾਵੇ?
ਹਾਂਜੀ, ਜਿਵੇਂ ਤੁਸੀਂ ਕਿਹਾ, ਇਹ ਬੜਾ ਮੁਸ਼ਕਿਲ ਵਿਦਾ ਬਣਿਆ ਹੋਇਆ ਅੱਜ ਕੱਲ੍ਹ। ਪਲੱਸ ਟੂ ਜਿਹੜੀ ਸਟੂਡੈਂਟਸ ਨੇ ਪੰਜਾਬ ਬੋਰਡ ਤੋਂ ਕੀਤੀ ਆ, ਉਹ ਵੈਸੇ ਤਾਂ ਇਹਨਾਂ ਨੇ ਬੰਦ ਨਹੀਂ ਕੀਤੀ ਹੈਗੀ। ਆਈ ਥਿੰਕ ਇਹ ਜਦੋਂ ਇੱਕ ਕੇਸ ਆਫਿਸਰ ਨੇ ਇੱਕ ਡਿਸੀਜ਼ਨ ਲਿਆ, ਉਹਦੇ 'ਚ ਸਪੈਸੀਫਿਕਲੀ ਲਿਖਤਾ ਕਿ ਪਲੱਸ ਟੂ ਸਟੂਡੈਂਟ ਅਸੀਂ ਨਹੀਂ ਅਕਸੈਪਟ ਕਰ ਰਹੇ ਪੰਜਾਬ ਬੋਰਡ ਦੇ। ਇਹ ਪਤਾ ਨੀ ਇਹਨਾਂ ਨੇ ਕੁਛ ਇੰਟਰਨਲ ਤੋਂ ਨੀ ਲੈ ਰਹੇ ਸੀ ਜਾਂ ਕੀ ਸੀ, ਜਦੋਂ ਇੱਕ ਕੇਸ ਆਫਿਸਰ ਨੇ ਮੈਂਸ਼ਨ ਕੀਤਾ, ਫਿਰ ਇੱਕ ਹੀ ਨਹੀਂ ਕਈ ਡਿਸੀਜ਼ਨ ਮੈਂ ਦੇਖੇ ਆ ਵੀ ਜਿਹੜੇ 5-7-3 5-7-2 ਦੇ ਵੀ ਜਿਹੜੇ ਰਿਫਿਊਜ਼ ਹੋਏ ਆ ਵਿੱਚ, ਉਹਨਾਂ ਨੇ ਸਿਰਫ ਇਹ ਰੀਜ਼ਨ ਨੀ ਹੈਗਾ, ਹੋਰ ਵੀ ਕਈ ਫੈਕਟਰ ਆ, ਪਲੱਸ ਇਹ ਚੀਜ਼ ਵੀ ਉਹਨਾਂ ਨੇ ਲਿਖੀ। ਉਹਨਾਂ ਨੇ ਲਿਖਿਆ ਕਿ ਏਅਰ ਟ੍ਰਾਇਲ ਜਿਹੜਾ ਪੰਜਾਬ ਬੋਰਡ ਤੋਂ ਕੀਤਾ ਹੋਇਆ, ਉਹ ਏਅਰ ਟ੍ਰਾਇਲ ਆਸਟ੍ਰੇਲੀਅਨ ਇਕੁਇਲੈਂਟ ਨਹੀਂ ਹੈਗਾ। ਜਦਕਿ ਤੁਸੀਂ ਜੇ ਇਹਨਾਂ ਦੀ ਕੰਟਰੀ ਐਜੂਕੇਸ਼ਨ ਪ੍ਰੋਫਾਈਲ ਦੇਖੋ, ਉੱਥੇ ਈਅਰ 12 ਇਕੁਇਲੈਂਟ ਹੈਗਾ।
ਮਤਲਬ ਇੰਡੀਆ ਦਾ ਈਅਰ 12 ਇਕੁਇਵਲੈਂਟ ਹੈ, ਪਰ ਸਿਰਫ ਪੰਜਾਬ ਬੋਰਡ ਨੂੰ ਪ੍ਰੋਬਲਮੈਟਿਕ ਮੰਨਿਆ ਜਾ ਰਿਹਾ ਹੈ। ਜਦਕਿ ਸਾਨੂੰ ਇਹ ਸਾਫ਼ ਪਤਾ ਹੈ ਕਿ ਜਿਹੜੇ ਵਿਦੇਸ਼ੀ ਵਿਦਿਆਰਥੀ ਇੱਥੇ ਆਸਟ੍ਰੇਲੀਆ 'ਚ ਆ ਰਹੇ ਹਨ ਭਾਰਤ ਤੋਂ, ਉਹਨਾਂ ਦੀ ਬਹੁਤਾਤ ਪੰਜਾਬ ਤੋਂ ਹੈ।
ਪੰਜਾਬ ਤੋਂ ਹੈ ਤਾਂ ਉਹ ਇਹਨਾਂ ਨੇ ਲੈ, ਪਲੱਸ ਟੂ ਦੇ ਸਟੂਡੈਂਟ ਕਹਿੰਦੇ ਵੀ ਅਸੀਂ ਪੰਜਾਬ ਬੋਰਡ ਦੇ ਮਨਾ ਨਹੀਂ ਕਰ ਰਹੇ, ਅਸੀਂ ਲੈ ਰਹੇ ਹਾਂ। ਬੜਾ ਡਿਪਲੋਮੈਟਿਕ ਆਨਸਰ ਦੇ ਰਿਹਾ, ਤੁਸੀਂ ਕਿਸੇ ਨੂੰ ਵੀ ਡਿਪਾਰਟਮੈਂਟ ਇਮੀਗ੍ਰੇਸ਼ਨ ਨੂੰ ਇੱਥੇ ਕੰਟੈਕਟ ਕਰੋ, ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਕੰਟੈਕਟ ਕਰੋ, ਸਭ ਦਾ ਇਹ ਹੈ ਕਿ ਨਹੀਂ, ਸਾਡੀ ਸਿਰਫ ਪਲੱਸ ਟੂ ਆਪਣੇ ਆਪ 'ਚ ਪੰਜਾਬ ਬੋਰਡ ਤੋਂ ਕਰਨ ਇੱਕ ਰੀਜ਼ਨ ਨਹੀਂ ਹੈ ਰਿਫਿਊਜ਼ਲ ਦਾ, ਬਟ ਕੁਆਲੀਫਿਕੇਸ਼ਨ ਬਹੁਤ ਮੈਟਰ ਕਰਦੀ ਆ। ਉਹ ਇਹਨਾਂ ਦੇ ਡਿਸੀਜ਼ਨ ਕਰਕੇ ਕਈ ਯੂਨੀਵਰਸਿਟੀਆਂ ਨੇ, ਜਿਵੇਂ ਤੁਸੀਂ ਕਿਹਾ RMIT ਨੇ ਸਪੈਸੀਫਿਕਲੀ ਲਿਖਿਆ ਹੋਇਆ ਕਿ ਬਾਕੀ ਸਾਰੇ ਬੋਰਡ ਉਹਨਾਂ ਨੇ ਲਿਖਿਆ ਐਕਸਕਲੂਡਿੰਗ ਪੰਜਾਬ ਬੋਰਡ।
ਦੇਖੋ ਜੀ, ਬੜੀ ਵੱਡੀ ਚੀਜ਼ ਹੈ, ਸਿਰਫ ਪੰਜਾਬ ਬੋਰਡ ਨੂੰ ਐਕਸਕਲੂਡ ਕੀਤਾ, ਬਾਕੀ ਸਾਰੇ ਬੋਰਡਸ ਦੇ ਬੱਚਿਆਂ ਨੂੰ ਮਾਨਤਾ ਪ੍ਰਾਪਤ ਹੈ। ਹਾਂਜੀ,
ਤੇ ਇੱਥੇ ਇੱਕ IHNA ਕਾਲਜ ਆ, ਉਹਨਾਂ ਨੇ ਸਪੈਸੀਫਿਕਲੀ ਸਾਡੇ ਸਟੂਡੈਂਟ ਨੂੰ ਨਰਸਿੰਗ ਲਈ ਐਡਮਿਸ਼ਨ, ਸਟੂਡੈਂਟ ਦੇ ਬਹੁਤ ਹੀ ਅੱਛੇ ਆਈਲਟਸ ਸਕੋਰ, ਬਹੁਤ ਹੀ ਅੱਛੇ ਅਕੈਡਮਿਕ ਸਕੋਰ ਸੀ, ਪਰ ਉਹਨਾਂ ਨੇ ਫਿਰ ਇਸੇ ਚੀਜ਼ ਤੇ ਰਿਫਿਊਜ਼ ਕਰਤਾ ਸਿਰਫ ਕਿ ਸਕੂਲ ਸਟੂਡੈਂਟ ਨੇ ਪੰਜਾਬ ਬੋਰਡ ਤੋਂ ਕੀਤੀ ਹੋਈ ਹੈ ਪਲੱਸ ਟੂ, ਤੇ ਅਸੀਂ ਸਟੂਡੈਂਟ ਨਹੀਂ ਲੈ ਸਕਦੇ। ਉਹਨਾਂ ਨੂੰ ਅਸੀਂ ਕਲੈਰੀਫਿਕੇਸ਼ਨ ਪੁੱਛੀ, ਉਹਨਾਂ ਕੋਈ ਜਵਾਬ ਨਹੀਂ ਦਿੱਤਾ।
ਸੋ ਇਹ ਕਥਨੀ ਤੇ ਕਰਨੀ ਚ ਬਹੁਤ ਅੰਤਰ ਹੈ ਜੀ, ਕਹਿੰਦੇ ਕੁਛ ਨੇ ਤੇ ਕਰਦੇ ਕੁਛ ਹੋਰ ਨੇ,
ਕਿਆ ਕਰਦੇ ਕੁਛ ਨੇ। ਹੁਣ ਇਹ ਹੈ ਵੀ ਪੰਜਾਬ ਬੋਰਡ ਨੂੰ ਇਹ ਆਈ ਥਿੰਕ ਇਹ ਬਹੁਤ ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਜਾਂ ਕਹਿ ਲਓ ਇੱਥੋਂ ਡਿਪਾਰਟਮੈਂਟ ਨੂੰ ਇਸ ਨੂੰ ਕਾਫੀ ਜਾਂ ਮੇਰੇ ਹਿਸਾਬ ਚ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਨੂੰ ਆਈ ਥਿੰਕ ਮੀਡੀਆ ਨੂੰ ਕੰਟੈਕਟ ਕਰਨਾ ਚਾਹੀਦਾ, ਹਨਾ, ਜਾਂ ਹੋਰ ਵੀ ਜਿਹੜੀਆਂ ਬੋਡੀਜ਼ ਦਾ ਕੰਟੈਕਟ ਕਰਕੇ ਇੱਕ ਕਲੈਰੀਫਿਕੇਸ਼ਨ ਹੋਣ ਕਿ ਇੱਕ ਸਹੀ ਤਰੀਕੇ ਦੱਸਣ ਵੀ ਇਹਨਾਂ ਨੇ ਪੰਜਾਬ ਦੇ ਸਟੂਡੈਂਟ ਲੈਣੇ ਆ ਕਿ ਨਹੀਂ ਲੈਣੇ ਆ। ਜੇ ਤੁਸੀਂ ਲੈਣਾ ਚਾਹੁੰਦੇ ਆ ਤਾਂ ਦੱਸੋ ਵੀ ਕੀ ਲੈਣਾ ਚਾਹੁੰਦੇ ਆ, ਸਟੂਡੈਂਟ ਦੇ ਮਾਰਕਸ ਪ੍ਰੋਫਾਈਲ ਦੱਸੋ ਕਿ ਸਟੂਡੈਂਟ ਦੇ ਇੰਨੇ ਮਾਰਕਸ ਉੱਪਰ ਹੋਣੇ ਚਾਹੀਦੇ ਆ, 70%। ਕਈ ਯੂਨੀਵਰਸਿਟੀਜ਼ ਨੇ ਜਿਵੇਂ ਆਪਣੀ ਲਿਖਿਆ ਹੋਇਆ ਕਿ ਸਪੈਸੀਫਿਕਲੀ ਜੇ ਤੁਸੀਂ ਇਸ ਬੋਰਡ ਤੋਂ ਕੀਤੀ ਆ ਤੁਹਾਡੇ ਮਾਰਕਸ ਇੰਨੇ ਹੋਣ, ਜੇ ਤੁਸੀਂ ਪੰਜਾਬ ਬੋਰਡ ਤੋਂ ਕੀਤੀ ਆ 60%, 65% ਹੋਣ, ਹਨਾ। ਚਲੋ ਸਮਝ ਆਉਂਦਾ ਕਿ ਪੰਜਾਬ ਬੋਰਡ ਦਾ ਲੈਵਲ ਥੋੜਾ ਘੱਟ ਮੰਨ ਕੇ ਇਸ ਕਰਕੇ ਉਹ ਲੈਂਦੇ ਆ, ਪਰ ਜਿਵੇਂ ਹੁਣ ਕਈ ਯੂਨੀਵਰਸਿਟੀ ਕਹਿੰਦੇ ਅਸੀਂ ਲੈਣਾ ਹੀ ਨੀ ਗਾ, ਜਿਵੇਂ RMIT ਹੋ ਗਈ, IHNA ਹੋ ਗਿਆ। ਆਮ ਨਾਟ ਸ਼ੋਰ ਕਿ ਹੋਰ ਯੂਨੀਵਰਸਿਟੀਜ਼ ਵੀ ਬਹੁਤ ਛੇਤੀ ਇਹ ਚੀਜ਼ਾਂ ਫਿਗਰ ਆਊਟ ਕਰ ਲੈਣਗੀਆਂ, ਹਨਾ।
ਪਰ ਯੂਨੀਵਰਸਿਟੀਆਂ ਕਿਉਂ ਮਨਾ ਕਰ ਰਹੀਆਂ ਹਨ, ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਪੰਜਾਬ ਬੋਰਡ ਨੂੰ ਇਸ ਤਰ੍ਹਾਂ ਕਿਉਂ ਟਾਰਗੇਟ ਕੀਤਾ ਜਾ ਰਿਹਾ?
ਦੇਖੋ, ਸਭ ਤੋਂ ਜ਼ਿਆਦਾ ਸਟੂਡੈਂਟ ਆਉਂਦੇ ਪੰਜਾਬ ਬੋਰਡ ਤੋਂ ਆ, ਪੰਜਾਬ ਤੋਂ ਆਉਂਦੇ ਸਪੈਸੀਫਿਕਲੀ। ਹਾਲਾਂਕਿ ਇਹਨਾਂ ਨੇ ਪੰਜਾਬ ਬੋਰਡ ਲਿਖਿਆ, ਪਰ ਜੋ ਪਹਿਲਾਂ ਰੀਸੈਂਟ ਆਪਾਂ ਗੱਲਾਂ ਸੁਣਦੇ ਜਾਂ ਕਰਦੇ, ਪੰਜਾਬ ਹਰਿਆਣਾ ਦੋਨਾਂ ਨੂੰ ਹੀ ਵੈਸੇ ਤਾਂ ਸੇਮ ਲੈ ਕੇ ਚੱਲ ਰਹੇ ਸੀ, ਕਹਿੰਦੇ ਪੰਜਾਬ ਹਰਿਆਣਾ ਤੋਂ ਕਈ ਯੂਨੀਵਰਸਿਟੀਆਂ ਇੱਥੇ ਸਪੈਸੀਫਿਕਲੀ ਤੁਸੀਂ ਮੈਨੂੰ ਜੇ ਕੰਟੈਕਟ ਕਰੋ ਉਹਨਾਂ ਕੋਲ ਵੀ ਸਟੂਡੈਂਟ ਅਸੀਂ ਰਿਕਰੂਟ ਕਰਨੇ, ਪੁੱਛਦੇ ਆ ਕਿੱਥੋਂ ਰਿਕਰੂਟ, ਤੁਹਾਡੇ ਸਟੂਡੈਂਟ ਕਿੱਥੋਂ ਆ ਰਹੇ, ਜੇ ਤੁਸੀਂ ਕਹਿੰਦੇ ਵੀ ਪੰਜਾਬ ਨੌਰਥ ਪਾਰਟ ਆਫ ਇੰਡੀਆ, ਤਾਂ ਉਹ ਕਹਿੰਦੇ ਸੋਰੀ ਵੀ ਆਰ ਨੋਟ ਇੰਟਰਸਟਡ ਇਨ ਸਟੂਡੈਂਟਸ, ਜਾਂ ਕਹਿਣਗੇ ਵੀ ਅਸੀਂ ਏਜੰਟ ਸਾਡੇ ਬਹੁਤ ਹੈਗੇ ਆ, ਵੀ ਆਰ ਨੋਟ ਇੰਟਰਸਟਡ, ਹਨਾ, ਕਾਫੀ ਮਨਾ ਕਰ ਦਿੰਦੇ। ਇਹ ਯੂਨੀਵਰਸਿਟੀਆਂ ਹੁਣ ਤੋਂ ਹੀ ਨਹੀਂ ਇਹ ਸਾਲ ਦੋ ਸਾਲ ਤੋਂ ਇਹੀ ਚੀਜ਼ਾਂ ਚੱਲ ਰਹੀਆਂ ਕਿ ਯੂਨੀਵਰਸਿਟੀਆਂ ਨੇ ਕਈਆਂ ਨੇ ਪੰਜਾਬ ਦੇ ਸਟੂਡੈਂਟ ਲੈਣੇ ਬੰਦ ਕਰਤੇ ਜਾਂ ਕਈ ਏਜੰਟ ਇੱਥੇ ਆ ਜਿਹੜੇ ਉਹ ਕਹਿੰਦੇ ਤੁਸੀਂ ਇੱਥੇ ਆ ਅਸੀਂ ਤਾਂ ਤੁਹਾਡੇ ਆਫਸ਼ੋਰ ਦੇ ਸਟੂਡੈਂਟ ਨਹੀਂ ਲਵਾਂਗੇ ਹਨਾ। ਤਾਂ ਯੂਨੀਵਰਸਿਟੀਆਂ ਕਹਿੰਦੀਆਂ ਵੀ ਕਿਉਂਕਿ ਉਹ ਦੇਖਦੇ ਆ ਜਿਹੜੇ ਸਟੂਡੈਂਟ ਪਹਿਲਾਂ ਆਏ ਆ ਉਹਨਾਂ ਦਾ ਬਿਹੇਵੀਅਰ ਕਿੱਦਾਂ ਦਾ, ਉਹਨਾਂ ਦੀ ਕੀ ਆ ਸਟੂਡੈਂਟ ਕੁਆਲੀਫਿਕੇਸ਼ਨ ਲੈ ਕੇ ਆਉਂਦੇ ਆ, ਪੰਜਾਬ ਬੋਰਡ ਦੇ ਪੜ੍ਹੇ ਆ, ਪਲੱਸ ਟੂ ਕੀਤੀ ਆ, ਮਾਰਕਸ ਉਹਨਾਂ ਦੇ 5 ਬੈਂਡ ਆ ਕਹਿ ਲਓ 5.5 ਆ ਹਨਾ, ਉਹ ਆ ਕੇ ਬੈਚਲਰ ਕਰਨ ਆਉਂਦੇ ਆ, ਮਾਸਟਰ ਕਰਨ ਆਉਂਦੇ ਆ, ਕਈ ਵਾਰੀ ਇੰਗਲਿਸ਼ ਲਾਉਂਦੇ ਆ, ਐਲੀਕੋਜ਼ ਲਾਉਂਦੇ ਆ, ਪਰ ਉਹ ਐਲੀਕੋਜ਼ ਹੀ ਨਹੀਂ ਕਲੀਅਰ ਹੁੰਦਾ ਤੇ ਉਹ ਅੱਗੇ ਕੁਆਲੀਫਿਕੇਸ਼ਨ ਮਾਸਟਰ ਬੈਚਲਰ ਜਾ ਨਹੀਂ ਪਾਉਂਦੇ। ਜਾਂ ਤੁਸੀਂ ਕਈ ਵਾਰੀ ਸਟਾਰਟ ਕਰ ਲੈਂਦੇ ਆ ਸਟੂਡੈਂਟ ਨਹੀਂ ਕਰ ਪਾਉਂਦੇ ਗੇ, ਫਿਰ ਉਹ ਕਹਿੰਦੇ ਵੀ ਸਟੂਡੈਂਟ ਦਾ ਇੰਨਾ ਲੈਵਲ ਹੀ ਨਹੀਂ ਹੈਗਾ, ਇਸ ਕਰਕੇ ਸਟੂਡੈਂਟ ਨਹੀਂ ਕਰ ਸਕਦੇ।
ਯੂਨੀਵਰਸਿਟੀ ਫਿਰ ਕੀ ਸਟੂਡੈਂਟ ਨੂੰ ਕੱਢ ਦਿੰਦੀ ਹੈ ਕਿ ਉਹਨਾਂ ਦਾ ਲੈਵਲ ਸਹੀ ਨਹੀਂ ਹੈਗਾ ਤੇ ਫਿਰ ਕੀ ਹੁੰਦਾ?
ਦੇਖੋ ਕਈ ਸਟੂਡੈਂਟ ਅਸੀਂ ਦੇਖਦੇ ਹਾਂ ਜਿਵੇਂ 6 ਮੰਥ ਦੀ ਕੁਆਲੀਫਿਕੇਸ਼ਨ ਆ, ਮੈਂ ਦੇਖਿਆ ਵੀ ਸਟੂਡੈਂਟ 1.5 ਈਅਰ ਚ ਕੰਪਲੀਟ ਕਰਦੇ ਆ ਜਾਂ ਕਰ ਨਹੀਂ ਪਾਉਂਦੇ। ਕਈ ਯੂਨੀਵਰਸਿਟੀ ਜਾਂ ਟੇਫ ਲੈ ਲੈਂਦੇ ਆ ਉਹਨਾਂ ਨੂੰ ਸਰਟੀਫਿਕੇਟ 2, 3, 4 ਲੈਵਲ ਤੋਂ, ਉਹ 6 ਮੰਥ ਦੀ ਕੁਆਲੀਫਿਕੇਸ਼ਨ ਸਟੂਡੈਂਟ ਮੋਸਟਲੀ, ਕਈ ਓਵਰਆਲ ਸਾਰੇ ਸਟੂਡੈਂਟਸ ਨਹੀਂ, ਕੁਝ ਹੁੰਦੇ ਪਰ ਮੋਸਟਲੀ ਮੈਂ ਦੇਖਿਆ ਸਟੂਡੈਂਟਸ ਜਿਹੜੇ ਆਪਣੇ ਪੰਜਾਬ ਦੇ ਉਹ ਕਰ ਨਹੀਂ ਪਾਉਂਦੇ, ਉਹ ਸਾਲ ਲੈਂਦੇ ਆ ਜਾਂ ਡੇਢ ਸਾਲ ਲੈਂਦੇ ਆ ਕੁਆਲੀਫਿਕੇਸ਼ਨ ਕਰਨ ਨੂੰ। ਬਾਕੀ ਜਿਹੜੇ ਡਿਪਲੋਮਾ ਲੀਡਿੰਗ ਟੂ ਡਿਗਰੀ ਸਟੂਡੈਂਟਸ ਆਉਂਦੇ ਆ ਮੇਨਲੀ ਪਲੱਸ ਟੂ ਵਾਲੇ ਸਟੂਡੈਂਟਸ, ਉਹ ਯੂਨੀਵਰਸਿਟੀਆਂ ਚ ਪਹੁੰਚ ਹੀ ਨਹੀਂ ਪਾਉਂਦੇ ਗੇ ਕਿਉਂਕਿ ਉਹਨਾਂ ਦੇ ਲੋਅਰ ਕੁਆਲੀਫਿਕੇਸ਼ਨ ਹੀ ਕੰਪਲੀਟ ਨਹੀਂ ਹੁੰਦੀਆਂ ਤੇ ਉਹ ਫਿਰ ਯੂਨੀਵਰਸਿਟੀ ਕਦੇ ਪਹੁੰਚਦੇ ਹੀ ਨਹੀਂ ਹੈਗੇ।
ਪਰ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਬੋਰਡ ਨੂੰ ਕਿਸੇ ਬਲੈਕ ਲਿਸਟ ਵਿੱਚ ਪਾਇਆ ਗਿਆ? ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਮੇਰੇ ਖਿਆਲ ਚੀਨ ਦੇ ਕੁਝ ਇਲਾਕਿਆਂ ਨੂੰ ਬਲੈਕ ਲਿਸਟ ਵਿੱਚ ਪਾਇਆ ਗਿਆ ਸੀ ਤੇ ਹੁਣ ਸਿਚੁਏਸ਼ਨ ਕੀ ਹੈ?
ਪੰਜਾਬ ਬੋਰਡ ਨੂੰ ਏਦਾਂ ਤਾਂ ਐਸ ਐਚ ਇਹਨਾਂ ਨੇ ਕੁਛ ਨਹੀਂ ਪਾਇਆ, ਪਰ ਕੁਛ ਸਾਲ 2-3 ਸਾਲ ਪਹਿਲਾਂ ਏਦਾਂ ਹੋਇਆ ਸੀ ਕਿ ਚਾਈਨਾ ਦੇ 2-3 ਪ੍ਰੋਵਿੰਸ ਨੂੰ ਇਹਨਾਂ ਨੇ ਕਹਿਤਾ ਸੀ ਵੀ ਜੋ ਮਰਜ਼ੀ ਹੋ ਜੇ ਤੁਸੀਂ ਕਿੱਥੋਂ ਮਰਜ਼ੀ ਵੀਜ਼ਾ, ਕੋਈ ਮਰਜ਼ੀ ਸਟੂਡੈਂਟ ਹੋਵੇ, ਜਿਵੇਂ ਮਰਜ਼ੀ ਪ੍ਰੋਫਾਈਲ ਹੋਵੇ, ਕਿ ਵੀਜ਼ਾ ਮਿਲਣਾ ਹੀ ਨਹੀਂ ਹੈਗਾ। ਸੋ ਇਹ ਹੈ ਤਾਂ ਨਹੀਂ ਆ, ਪਰ ਇਹ ਚੀਜ਼ ਸਾਫ਼ ਕਹਿ ਨਹੀਂ ਰਹੇ ਕਿ ਤੁਸੀਂ ਵੀ ਪੰਜਾਬ ਤੋਂ ਜੇ ਸਟੂਡੈਂਟ ਆਉਂਦਾ ਤੇ ਅਸੀਂ ਲੈਣਾ ਨਹੀਂ ਗਾ। ਵਿੱਚ ਸਟੂਡੈਂਟ ਆ ਵੀ ਰਹੇ ਆ, ਮਾਰਕ ਉਹਨਾਂ ਦੇ ਵੀਜ਼ੇ ਲੱਗ ਵੀ ਰਹੇ ਆ, ਬਹੁਤ ਜਲਦੀ ਵੀ ਲੱਗ ਰਹੇ ਆ। ਜੇ ਸਟੂਡੈਂਟ ਦੀ ਪ੍ਰੋਫਾਈਲ ਅੱਛੀ ਆ, ਸਟੂਡੈਂਟ ਦੇ ਮਾਰਕਸ ਅੱਛੇ ਆ, ਸਟੂਡੈਂਟ ਦਾ ਆਲ ਸਕੋਰ ਅੱਛਾ, ਜੇ ਤੁਸੀਂ ਸਾਰੇ ਫੈਮਿਲੀ ਸਰਕਮਸਟੈਂਸਿਸ ਸਾਰੇ ਤੁਸੀਂ, ਕਿਉਂਕਿ ਜੇ ਤਾਂ ਤੁਸੀਂ ਲੈਜਿਸਲੇਟਿਵ ਰਿਕੁਆਇਰਮੈਂਟਸ ਮੀਟ ਕਰਦੇ ਆ, ਇਹਨਾਂ ਨੂੰ ਵੀਜ਼ਾ ਦੇਣਾ ਪੈਂਦਾ। ਪਰ ਸਟੂਡੈਂਟ ਵੀਜ਼ਾ ਜਦੋਂ ਇਹਨਾਂ ਨੇ 2011 ਤੋਂ ਇਹ ਜੈਨੂਇਨ ਐਸ ਜੀ ਟੀ ਮਤਲਬ ਜੈਨੂਇਨ ਟੈਂਪਰੇਰੀ ਇੰਟਰਨ ਇੰਟਰੋਡਿਊਸ ਕੀਤਾ, ਉਦੋਂ ਤੋਂ ਇਹ ਦੇਖਦੇ ਆ ਵੀ ਜੈਨੂਇਨ ਐਸ ਸਟੂਡੈਂਟ ਦੀ। ਸੋ ਜੈਨੂਇਨ ਐਸ ਤੁਹਾਨੂੰ ਪਤਾ ਬੜੀ ਸਬਜੈਕਟਿਵ ਟਰਮ ਆ, ਕੋਈ ਇੱਕ ਸਪੈਸੀਫਿਕ ਨਹੀਂ ਹੈਗਾ ਰੀਜ਼ਨ। ਇਸ ਕਰਕੇ ਇਹ ਆ ਵੀ ਦੇਖ ਕੇ ਸਟੂਡੈਂਟ ਦੇ ਮਾਰਕਸ ਅੱਛੇ ਆ, ਜਿਵੇਂ ਪਿੱਛੇ ਜੇ ਦੇਖਿਆ ਸੀ ਇਹਨਾਂ ਨੇ ਕੀ ਦੇਖਦੇ ਸੀਗੇ ਵੀ ਸਟੂਡੈਂਟ ਨੇ 10th ਕੀਤੀ ਆ ਸੈਂਟਰਲ ਬੋਰਡ ਤੋਂ ਤੇ 12th ਕੀਤੀ ਆ ਪੰਜਾਬ ਬੋਰਡ ਤੋਂ, ਤਾਂ ਉਹ ਇਹਨੂੰ ਡੀਗ੍ਰੇਡੇਸ਼ਨ ਮੰਨਣ ਲੱਗ ਗਏ ਸੀ। ਹਾਲਾਂਕਿ ਇਹ ਰੂਲਸ ਕੋਈ ਆਏ ਨਹੀਂ ਸੀਗੇ, ਪਰ ਇੰਟਰਨਲ ਪਾਲਿਸੀਆਂ ਜਿਵੇਂ ਇਹਨਾਂ ਦੇ ਇੰਟਰਨਲ ਜੋ ਹੁੰਦੀ ਸੀ ਪ੍ਰੋਸੈਸਿੰਗ ਉਸ ਹਿਸਾਬ ਨਾਲ ਉਹਨੂੰ ਡੀਗ੍ਰੇਡੇਸ਼ਨ ਮੰਨਦੇ ਸੀਗੇ। ਫਿਰ ਉਹਨਾਂ ਨੇ ਜੇ ਸਟੂਡੈਂਟ ਦੀ ਕਿਸੇ ਸਬਜੈਕਟ ਚੋਂ ਫੇਲ ਆ ਕੋ ਸਪਲੀ ਆਈ ਆ ਉਹਨੇ ਦੁਬਾਰਾ ਕਲੀਅਰ ਕੀਤੀ ਆ ਉਹਨੂੰ ਵੀ ਇਹ ਨੈਗੇਟਿਵ ਪ੍ਰੋਫਾਈਲ ਮੰਨਦੇ ਸੀਗੇ।
ਮਤਲਬ ਖੁੱਲ ਕੇ ਨਹੀਂ ਦੱਸ ਰਹੇ ਪਰ ਚੁੱਪ ਚੁਪੀਤੇ ਪਿੱਛੇ
ਕਈ ਫੀਡਬੈਕ ਸਾਨੂੰ ਜਿਵੇਂ ਕਹਿ ਲਓ ਵੀ ਵੀਜ਼ੇ ਡਿਸੀਜ਼ਨ ਤੋਂ ਜਾਂ ਕਹਿ ਲਓ ਤੁਸੀਂ ਵੀ ਕਾਲਜਿਸ ਯੂਨੀਵਰਸਿਟੀਆਂ ਤੋਂ ਥੋੜੀ ਪਤਾ ਲੱਗਦੀ ਹੈ ਵੀ ਇਹ ਫੀਡਬੈਕ ਆ, ਕਿਉਂਕਿ ਤੁਸੀਂ ਦੇਖੋ ਕਈ ਸਟੂਡੈਂਟ ਦੇ ਅਸੀਂ ਦੇਖਿਆ ਵੀ ਸੇਮ ਪ੍ਰੋਫਾਈਲ ਆ, ਸਟੂਡੈਂਟ ਕੋਈ ਨੀ ਇੰਟਰਵਿਊ ਨੀ ਲਈ, ਵੀਜ਼ਾ ਆ ਵੀ ਗਿਆ, ਮਹੀਨੇ ਚ ਆ ਗਿਆ, 2 ਹਫ਼ਤਿਆਂ ਚ ਵੀ ਆ ਗਿਆ ਕਈਆਂ ਦੀ
ਪੰਜਾਬ ਬੋਰਡ ਤੋਂ ਹੀ।
ਹਾਂਜੀ ਪੰਜਾਬ ਬੋਰਡ ਤੋਂ ਹੀ। ਈਵਨ ਸਾਡੇ ਸਟੂਡੈਂਟ ਦੇ ਵੀ ਡਿਪਲੋਮਾ ਦੇ ਵੀ ਵੀਜ਼ੇ ਲੱਗੇ ਆ। ਕਈ ਸਟੂਡੈਂਟ ਦੇਖਦੇ ਆ ਜੇ ਨੈਗੇਟਿਵ ਪ੍ਰੋਫਾਈਲ ਉਹਨੇ ਕਿਹਾ ਵੀ ਡੀਗ੍ਰੇਡੇਸ਼ਨ ਹੋਈ ਆ ਬੋਰਡ ਦੀ, ਜਾਂ ਉਹਦਾ ਤੁਸੀਂ ਦੇਖੋ ਵੀ ਮਾਰਕਸ ਘੱਟ ਆ, ਆਲਸ ਚ ਸਕੋਰ ਘੱਟ ਆ, ਜਾਂ ਤੁਸੀਂ ਕੋਈ ਵੀ ਨੈਗੇਟਿਵ ਚੀਜ਼ ਆ ਉਹਦੀ ਸਪਲੀ ਆਈ ਆ ਕਲੀਅਰ ਕੀਤੀ, ਉਹਦੀ ਇਹ ਇੰਟਰਵਿਊ ਲੈਣ ਲੱਗ ਗਏ। ਇੰਟਰਵਿਊ ਲਈ ਫਿਰ ਇਹਨਾਂ ਨੇ ਬਹੁਤ ਘੱਟ ਸਟੂਡੈਂਟ ਹੁੰਦੇ ਜਿਹੜੇ ਇੰਟਰਵਿਊ ਪਾਸ ਕਰ ਜਾਣ। ਇੱਕ ਰੀਜ਼ਨ ਲੈ ਕੇ ਚੱਲਦੇ ਇਹ ਕਿ ਵੀ ਨੋਟ ਜੈਨੂਇਨ, ਇਹ ਚੀਜ਼ ਤੇ ਕਦੋਂ ਦੀ ਬਹਿਸ ਚੱਲ ਰਹੀ ਹੈ। ਖੈਰ ਆਸਟ੍ਰੇਲੀਆ ਹਾਈ ਕਮਿਸ਼ਨ ਨੂੰ ਅਸੀਂ ਵੀ ਇੱਕ 2 ਵਾਰੀ ਅੱਗੇ ਕਿਹਾ, ਉਹਨੂੰ ਵੀ ਕੋਈ ਵੀ ਇੱਥੇ ਹੁੰਦਾ ਆ ਆਪਣੀ ਕਾਨਫਰੰਸਾਂ ਹੁੰਦੀਆਂ ਜਾਂ ਕੁਛ, ਇਸ ਚੀਜ਼ ਨੂੰ ਹਮੇਸ਼ਾ ਮੈਂ ਕੋਸ਼ਿਸ਼ ਕਰਦੀ ਕਿ ਇਸ ਮੁੱਦੇ ਨੂੰ ਆਪਾਂ ਕਰੀਏ ਹਨਾ ਉਠਾਈਏ, ਪਰ ਜਿਵੇਂ ਤੁਹਾਨੂੰ ਪਤਾ ਕਲੀਅਰ ਆਨਸਰ ਨਹੀਂ ਮਿਲਦਾ,
ਨਹੀਂ ਮਿਲ ਰਿਹਾ। ਹਾਂਜੀ ਅੱਛਾ, ਪਿੱਛੇ ਜੇ ਕਈ ਸਟੂਡੈਂਟ ਵੀਜ਼ਾਸ ਕੈਨਸਲ ਵੀ ਤਾਂ ਹੋਏ ਨਾ ਪਿਛਲੇ ਸਾਲ 2-3 ਸਾਲ।
ਹਾਂਜੀ 2014-15 ਚ ਅਪਰੋਕਸੀਮੇਟਲੀ 11,000 ਸਟੂਡੈਂਟ ਵੀਜ਼ਾ ਕੈਂਸਲ ਹੋਏ ਸੀਗੇ।
ਉਹਦਾ ਕੀ ਕਾਰਨ ਸੀ?
ਨੋਨ ਜੈਨੂਇਨਸ ਤੇ ਹੋਏ ਸੀ ਜਿਹੜੇ ਸਟੂਡੈਂਟ ਮੋਸਟਲੀ ਦੀ ਕੰਡੀਸ਼ਨਸ ਮੇਨਟੇਨ ਨਹੀਂ ਕਰਦੇ ਗੇ। ਜਿਵੇਂ ਸਟੂਡੈਂਟ ਆਉਂਦੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਉਂਦੇ ਆ ਯੂਨੀਵਰਸਿਟੀਆਂ ਚ ਹਨਾ ਵਿਦਆਊਟ ਸਹੀ ਤਰੀਕੇ ਨਾਲ, ਮਤਲਬ ਆਪਣੇ ਕੁਆਲੀਫਿਕੇਸ਼ਨ ਕੰਪਲੀਟ ਕੀਤੇ ਬਿਨਾਂ ਜਾਂ ਯੂਨੀਵਰਸਿਟੀ ਤੋਂ ਰਿਲੀਜ਼ ਬਿਨਾਂ ਚੇਂਜ ਕਰ ਲੈਂਦੇ ਆ ਤੇ ਆਪਣੀਆਂ ਸਬ ਕਲਾਸ, ਜਿਵੇਂ ਸਟੂਡੈਂਟ ਆਉਂਦੇ 573 ਚ ਆਇਆ, ਸਟੂਡੈਂਟ ਨੇ ਚੇਂਜ ਕਰ ਲਿਆ, ਡਿਪਲੋਮਾ ਚਲ ਗਿਆ, 572 ਚਲ ਗਿਆ, SVP ਚ ਆਇਆ, ਨੋਨ SVP ਚਲ ਗਿਆ ਹਨਾ, ਤਾਂ ਉਹ ਫਿਰ ਸਟੂਡੈਂਟਸ ਨੂੰ ਕੰਡੀਸ਼ਨ ਬ੍ਰੀਚ ਕਰਨ ਤੇ ਕਾਫੀ ਵੀਜ਼ੇ ਕੈਂਸਲ ਹੋਏ ਸੀਗੇ।
ਤੇ ਕੀ ਉਸ ਦਾ ਅਸਰ ਯੂਨੀਵਰਸਿਟੀ ਤੇ ਵੀ ਪੈਂਦਾ ਹੈ ਜਿਸ ਨੇ ਉਹਨਾਂ ਨੂੰ ਰਿਕਰੂਟ ਕੀਤਾ?
ਹਾਂਜੀ ਬਿਲਕੁਲ, ਕਿਉਂਕਿ ਯੂਨੀਵਰਸਿਟੀ ਹੀ ਰਿਸਪੋਂਸੀਬਲ ਆ ਅਲਟੀਮੇਟਲੀ ਜਿਹੜੀਆਂ ਲੈ ਕੇ ਆਉਂਦੀਆਂ। ਜਿਵੇਂ ਤੁਸੀਂ ਐਸਸੀ ਵਿੱਚ ਜੋ ਹੋਇਆ ਸੀ ਸਟ੍ਰੀਮਲਾਈਨਡ ਵੀਜ਼ਾ ਪ੍ਰੋਸੈਸਿੰਗ, ਕਿ ਇਹਨਾਂ ਨੇ ਯੂਨੀਵਰਸਿਟੀਜ਼ ਨੂੰ ਉਹਨਾਂ ਨੂੰ ਰਿਸਪੋਂਸੀਬਲ ਬਣਾਇਆ ਸੀਗਾ। ਸੀਵੀ ਦਾ ਮਤਲਬ ਹੈ ਕਿ ਅਸੈਸਮੈਂਟ ਲੈਵਲ 1 ਕੰਟਰੀਜ਼ ਵਾਂਗੂ ਪ੍ਰੋਸੈਸਿੰਗ ਹੋਊਗੀ। ਜੇ ਯੂਨੀਵਰਸਿਟੀ ਸੈਟਿਸਫਾਈਡ ਆ ਅਕੈਡਮਿਕ ਇੰਗਲਿਸ਼ ਸਾਰੀਆਂ ਰਿਕੁਆਇਰਮੈਂਟਸ ਤੋਂ, ਤਾਂ ਡਿਪਾਰਟਮੈਂਟ ਬਾਕੀ ਸਾਰਾ ਬਸ ਜਨਰਲ ਚੀਜ਼ਾਂ ਦੇਖੂਗਾ ਵੀ ਉਹਨਾਂ ਕੋਲ ਸੀਓਈ ਹੈਗੇ ਆ ਮੈਡੀਕਲ ਵਗੈਰਾ, ਤੇ ਉਹਨਾਂ ਨੂੰ ਵੀਜ਼ਾ ਮਿਲ ਜੂਗਾ। ਕਈ ਯੂਨੀਵਰਸਿਟੀਜ਼ ਨੇ ਬਹੁਤ ਸੌਖੀ ਤਰ੍ਹਾਂ ਸਟੂਡੈਂਟ ਲਏ, ਹੈ ਨਾ, ਮਤਲਬ ਵੀ ਕੋਈ ਪ੍ਰੋਪਰ ਨੋ ਇੰਟਰਵਿਊ ਨੋ ਫੰਡਸ ਕੁਛ ਚੈੱਕ ਨਹੀਂ ਕੀਤਾ ਸਟੂਡੈਂਟਸ, ਉਸ ਚੀਜ਼ ਚ ਕਾਫੀ ਸਟੂਡੈਂਟਸ ਆਏ, ਹੈ ਨਾ, ਪਰ ਉਹ ਜਦੋਂ ਸਟੂਡੈਂਟ ਇੱਥੇ ਕੈਂਸਲ ਕਰ ਕਰਕੇ ਚੇਂਜ ਕਰ ਕਰਕੇ ਚਲ ਜਾਂਦੇ ਆ, ਤਾਂ ਯੂਨੀਵਰਸਿਟੀਆਂ ਨੇ ਫਿਰ ਉਹੀ ਯੂਨੀਵਰਸਿਟੀਆਂ ਨੇ ਸਟੂਡੈਂਟਸ ਨੂੰ ਰਿਪੋਰਟ ਕੀਤਾ ਜਦੋਂ ਕੈਂਸਲ ਕਰਦੇ ਸੀ ਉਹੀ, ਤਾਂ ਉਹਨਾਂ ਨੇ ਡਿਪਾਰਟਮੈਂਟ ਨੂੰ ਫਿਰ ਕੀਤਾ ਸ਼ਿਕਾਇਤ ਕੀਤੀ, ਹੈ ਨਾ, ਤੋ ਸਾਰੀ ਫੀਡਬੈਕ ਤੋਂ ਡਿਪਾਰਟਮੈਂਟ ਨੇ ਫਿਰ ਐਕਸ਼ਨ ਲਿਆ। ਹਾਲਾਂਕਿ ਸਾਰੇ ਸਟੂਡੈਂਟ ਨਹੀਂ ਕੈਂਸਲ ਹੋਏ, ਤੁਹਾਨੂੰ ਪਤਾ ਵੀ ਸਾਰੇ ਕਰ ਵੀ ਨਹੀਂ ਸਕਦੇ, ਹੈ ਨਾ, ਸੋ ਇਹਨਾਂ ਨੇ ਅਪਰੋਕਸੀਮੇਟਲੀ 11,000 ਤੇ ਉਹਨਾਂ ਚੋਂ ਜ਼ਿਆਦਾ ਸਟੂਡੈਂਟ ਆਫ ਸ਼ੋਰ ਸੀਗੇ। ਤੁਸੀਂ ਦੇਖੋ ਕੋਈ ਮੋਰ ਦੈਨ ਆਈ ਥਿੰਕ 8,000 ਸਟੂਡੈਂਟ ਜਿਹੜੇ ਵੀਜ਼ੇ ਰਿਫਿਊਜ਼ ਹੋਏ ਕੈਂਸਲ ਕੀਤੇ ਆ ਆਫ ਸ਼ੋਰ ਸੀਗੇ।
ਅੱਛਾ, ਉਹ ਇੱਥੇ ਆਸਟ੍ਰੇਲੀਆ 'ਚ ਹੈ ਹੀ ਨਹੀਂ ਸਨ?
ਨਹੀਂ,
ਠੀਕ ਹੈ ਠੀਕ ਹੈ।
ਸੋ ਕੁਛ 3,000 ਇੱਥੇ ਆਨ ਸ਼ੋਰ ਸੀਗੇ, ਕਿਉਂਕਿ ਉਹਦਾ ਇਹ ਹਮੇਸ਼ਾ ਡਿਪਾਰਟਮੈਂਟ ਦਾ ਟ੍ਰੈਂਡ ਰਿਹਾ, ਹਮੇਸ਼ਾ ਇਹਨਾਂ ਨੇ ਜਦੋਂ ਵੀ ਰਿਫਿਊਜ਼ ਕੈਂਸਲ ਕਰਨ ਦਾ ਸੋਚਦੇ ਮੋਸਟਲੀ ਸਟੂਡੈਂਟ ਕੋਸ਼ਿਸ਼ ਕਰਦੇ ਕਿ ਆਫ ਸ਼ੋਰ ਗਏ, ਕਿਉਂਕਿ ਉਹਦੇ 'ਚ ਤੁਹਾਨੂੰ ਪਤਾ ਕੋਈ ਰਿਵਿਊ ਰਾਈਟਸ ਨਹੀਂ ਮਿਲਦੀਆਂ ਸਟੂਡੈਂਟ ਨੂੰ, ਕੋਈ ਬ੍ਰਿਜਿੰਗ ਵੀਜ਼ਾ ਨਹੀਂ ਹੈਗਾ ਜਿੰਨੀ ਦੇਰ ਉਹਦੀ ਰਿਵਿਊ ਚੱਲਦੀ ਆ, ਸੋ ਅਲਟੀਮੇਟਲੀ ਸਟੂਡੈਂਟ ਲੂਜ਼ ਥਿਅਰ ਵੀਜ਼ਾ ਐਂਡ ਲੂਜ਼ ਦੇਅਰ ਰਾਈਟਸ। ਸੋਰੀ, ਹੋਰ ਜਿਹੜੀ ਚੀਜ਼ ਦਾ ਵੀਜ਼ਾ ਰਿਫਿਊਜ਼ ਹੁੰਦੀ ਵੀ ਸਟੂਡੈਂਟ ਕੋਰਸ ਚੇਂਜ ਕਰਦੇ ਆ ਜਾਂ ਪੜ੍ਹਦੇ ਨਹੀਂ ਹੈਗੇ, ਹੈ ਨਾ, ਉਹਦੇ 'ਚ ਗੈਪ ਬਹੁਤ ਪਾ ਲੈਂਦੇ ਆ, ਤੇ ਜੇ 2 ਮੰਥਸ ਤੋਂ ਜ਼ਿਆਦਾ ਤੁਹਾਡਾ ਸਟੱਡੀ ਗੈਪ ਆ, ਤਾਂ ਉਹ ਵੀ ਤੁਹਾਡੇ ਵੀਜ਼ਾ ਕੈਂਸਲੇਸ਼ਨ ਦੇ ਬਹੁਤ ਜ਼ਿਆਦਾ ਚਾਂਸਿਸ ਹੋ ਜਾਂਦੇ ਕਿ ਤੁਸੀਂ ਵੀਜ਼ਾ ਕੈਂਸਲ ਹੋਏਗਾ, ਜਾਂ ਤੁਸੀਂ ਅੱਗੇ ਜਦੋਂ ਵੀਜ਼ਾ ਐਕਸਟੈਂਸ਼ਨ ਲਈ ਪਾਉਂਦੇ ਆ ਤਾਂ ਵੀ ਉਹ ਡਿਪਾਰਟਮੈਂਟ ਇਸ ਚੀਜ਼ ਨੂੰ ਕੁਐਸਚਨ ਕਰਦਾ। ਫਿਰ
ਇੱਕ ਤਾਂ ਪਹਿਲੀ ਇਸ ਵਿੱਚ ਬੜੀ ਅਨਿਸ਼ਚਿਤਤਾ ਹੈ, ਸਾਨੂੰ ਹਾਲੇ ਪੰਜਾਬ ਬੋਰਡ ਦਾ ਵੀ ਨਹੀਂ ਸਮਝ ਆ ਰਿਹਾ, ਤੇ ਹੁਣ ਇਮੀਗ੍ਰੇਸ਼ਨ ਵਿਭਾਗ ਤੋਂ ਨਵਾਂ ਐਲਾਨ ਹੋਇਆ ਕਿ ਸਟੂਡੈਂਟ ਵੀਜ਼ਾ ਜਿਹੜੇ ਸਟ੍ਰੀਮਲਾਈਨਡ ਵੀਜ਼ਾ ਪ੍ਰੋਸੈਸਿੰਗ ਹੈ ਉਸਨੂੰ ਹੋਰ ਜ਼ਿਆਦਾ ਸਟ੍ਰੀਮਲਾਈਨ ਕੀਤਾ ਜਾ ਰਿਹਾ ਹੈ। ਮੇਰੇ ਖਿਆਲ ਪਹਿਲਾਂ 8 ਸਬ ਕਲਾਸ ਹੁੰਦੀਆਂ ਸਨ, ਉਹਨਾਂ ਨੂੰ ਹਟਾ ਕੇਵਲ 2 ਸਬ ਕਲਾਸ ਰੱਖੀਆਂ ਜਾਣਗੀਆਂ, 500 ਤੇ 590, ਪਰ ਜਿਵੇਂ 570, 571, 572 ਇਹ ਸਾਰੀਆਂ ਸਕ੍ਰੈਪ ਕੀਤੀਆਂ ਜਾ ਰਹੀਆਂ ਨੇ, ਇਸ ਬਾਰੇ ਜ਼ਰਾ ਚਾਨਣ ਪਾਓ, ਇਹ ਹੁਣ ਕੀ ਹੋਣ ਲੱਗਾ?
ਇਹ ਵੈਸੇ ਇਹਨਾਂ ਦਾ ਡਿਪਾਰਟਮੈਂਟ ਸਿਰਫ ਸਟੂਡੈਂਟ ਵੀਜ਼ਾ ਹੀ ਨਹੀਂ, ਇਹ ਸਾਰੀਆਂ ਵੀਜ਼ਾਸ ਦੇ ਹੀ ਥੋੜੇ ਸਟ੍ਰੀਮਲਾਈਨ ਕਰ ਰਿਹਾ ਕਿ ਮਤਲਬ ਵੀਜ਼ਾ ਸਬ ਕਲਾਸਿਸ ਘਟਾ ਕੇ ਉਹਨਾਂ ਦੀਆਂ ਸਕਰੀਨਸ ਅੱਗੇ ਬਣਾ ਰਹੇ ਆ। ਉਵੇਂ ਹੁਣ ਇਹਨਾਂ ਨੇ ਸਟੂਡੈਂਟ ਵੀਜ਼ਾ ਜਿਵੇਂ ਅੱਗੇ ਪਹਿਲਾਂ ਸਕਿਲਡ ਵੀਜ਼ਾ ਦੀਆਂ ਹੁੰਦੀਆਂ ਸੀ ਆਨ ਸ਼ੋਰ ਆਫ ਸ਼ੋਰ ਸਾਰੀ ਚੀਜ਼ ਖਤਮ ਕਰਕੇ ਇਹਨਾਂ ਨੇ ਹੁਣ ਸਿਰਫ ਇੱਕ ਸਬ ਕਲਾਸ ਕਰਤੀ ਸੀਗੀ, ਹੁਣ ਇਹਨਾਂ ਨੇ ਸਟੂਡੈਂਟ ਵੀਜ਼ਾ ਲਈ ਇਹ ਹੈ ਕਿ ਸਾਰੀਆਂ ਖਤਮ ਕਰਕੇ ਇੱਕ ਸਟੂਡੈਂਟ ਵੀਜ਼ਾ ਲਈ, ਇੱਕ ਸਟੂਡੈਂਟ ਵੀਜ਼ਾ ਗਾਰਡੀਅਨਸ ਲਈ ਰਹੂਗਾ।
ਗਾਰਡੀਅਨ, ਗਾਰਡੀਅਨ ਮਤਲਬ ਪੇਰੈਂਟ?
ਪੇਰੈਂਟ ਗਾਰਡੀਅਨ, ਹਾਂਜੀ, ਪੇਰੈਂਟ ਗਾਰਡੀਅਨ ਮਤਲਬ ਜਦੋਂ ਸਟੂਡੈਂਟ ਵੀਜ਼ਾ ਕੋਈ ਸਟੂਡੈਂਟ ਪੜ੍ਹਨ ਆਉਂਦਾ ਅੰਡਰ 18 ਸਟੂਡੈਂਟ ਹੁੰਦਾ ਜਾਂ, ਹੈ ਨਾ, ਵੀ ਉਹਨੂੰ ਗਾਰਡੀਅਨ ਨੂੰ ਆਪਣੇ ਇੱਕ ਪੇਰੈਂਟ ਨੂੰ ਲੈ ਕੇ ਆ ਸਕਦਾ ਸਟੂਡੈਂਟ ਗਾਰਡੀਅਨ,
ਤੇ ਅਗਰ ਉਮਰ 18 ਤੋਂ ਵੱਧ ਹੋਵੇ ਤਾਂ ਨਹੀਂ? ਨਹੀਂ ਫਿਰ ਉਹਨੂੰ ਗਾਰਡੀਅਨ ਦੀ ਲੋੜ ਨਹੀਂ ਲੋੜ ਨਹੀਂ ਤੇ ਅਕਸਰ ਅਸੀਂ ਤਾਂ ਸਪਾਊਸ ਵੀਜ਼ਾ ਵੀ ਸੁਣਦੇ ਆ ਕਿਉਂਕਿ ਕਈ ਸਟੂਡੈਂਟਸ ਆਉਂਦੇ ਜਿਹਨਾਂ ਦੇ ਸਪਾਊਸਿਸ ਵੀ ਹੁੰਦੇ ਕੀ ਉਹ ਅਲਾਊਡ ਹੋਏਗਾ ਹਾਂਜੀ ਉਹ ਤਾਂ ਸਟੂਡੈਂਟ ਡਿਪੈਂਡੈਂਟ ਆ ਜਾਂ
ਸਟੂਡੈਂਟ ਮਤਲਬ ਸਕੂਲ ਸੈਕਟਰ ਚ ਆ ਰਹੇ ਆ 571, ਜਿਹੜੇ ਇੰਗਲਿਸ਼ ਪੜ੍ਹਨ ਆ ਰਹੇ ਆ 570, ਜਿਹੜੇ ਮਤਲਬ ਡਿਪਲੋਮਾਸ ਲਈ ਆ ਰਹੇ ਆ 572, ਹਾਇਰ ਐਜੂਕੇਸ਼ਨ ਫਿਰ 573, ਫਿਰ ਮਤਲਬ ਪੋਸਟ ਗ੍ਰੈਜੂਏਟ ਹਨਾ ਸਾਰੇ ਓਦਾਂ. ਪਰ ਹੁਣ ਇਹਨਾਂ ਨੇ ਸਿਰਫ ਸਟੂਡੈਂਟ ਵੀਜ਼ਾ ਲਈ ਇੱਕ ਕਰਤਾ, ਬਟ ਉਹਦੇ ਵਿੱਚ ਮੈਨੂੰ ਲੱਗਦਾ ਨੀ ਕੋਈ ਜ਼ਿਆਦਾ ਫਰਕ ਪੈਣਾ ਗਾ ਸਟੂਡੈਂਟ ਨੂੰ, ਕੋਈ ਜ਼ਿਆਦਾ ਫਰਕ ਪੈਣਾ. ਜਿਹੜਾ ਹੁਣ ਇਹਨਾਂ ਦਾ ਸਟ੍ਰੀਮ ਲਾਈਨ ਵੀਜ਼ਾ ਪ੍ਰੋਸੈਸਿੰਗ ਸੀ, ਮੈਨੂੰ ਲੱਗਦਾ ਵੀ ਗਵਰਨਮੈਂਟ ਜਾਂ ਕਹਿ ਲਓ ਇੱਕ ਤਰੀਕੇ ਨਾਲ ਇਹ ਨਹੀਂ ਕਹਿਣਾ ਚਾਹੁੰਦੀ ਕਿ ਸਾਡਾ ਉਹ ਚੀਜ਼ ਫੇਲ ਹੋ ਗਈ. ਤੁਸੀਂ ਦੇਖੋ ਸਟ੍ਰੀਮ ਲਾਈਨ ਵੀਜ਼ਾ ਪ੍ਰੋਸੈਸਿੰਗ ਇਹਨਾਂ ਨੇ ਬਣਾਈ ਸੀ ਯੂਨੀਵਰਸਿਟੀਜ਼ ਨੂੰ ਫੇਵਰ ਕਰਨ ਵਾਸਤੇ, ਤਾਂ ਕਿ ਸਟੂਡੈਂਟ ਯੂਨੀਵਰਸਿਟੀ 'ਚ ਆਉਣ ਪੜ੍ਹਨ, ਪਰ ਉਹ ਚੀਜ਼ ਵਰਕਆਊਟ ਨਹੀਂ ਹੋਈ. ਫਿਰ ਇਹਨਾਂ ਨੇ ਥੋੜ੍ਹੀ ਐਕਸਟੈਂਡ ਕਰਤੀ ਪ੍ਰਾਈਵੇਟ ਪ੍ਰੋਵਾਈਡਰਸ ਨੂੰ ਵੀ, ਪ੍ਰਾਈਵੇਟ ਪ੍ਰੋਵਾਈਡਰਸ ਵੀ ਸਟ੍ਰੀਮ ਲਾਈਨ ਵੀਜ਼ਾ ਪ੍ਰੋਸੈਸਿੰਗ 'ਚ ਆ ਗਏ ਸੀ ਲਾਸਟ ਈਅਰ, ਪਰ ਉਹ ਚੀਜ਼ ਇਹਨਾਂ ਨੇ ਫਿਰ ਹਰ ਅੱਗੇ ਐਕਸਟੈਂਡ ਕਰਨ ਲਈ ਕੰਟਰੋਲ ਕਰਨ ਲਈ ਪੋਸੀਬਲ ਨਹੀਂ ਹੈਗੀ, ਕਿਉਂਕਿ ਸਟ੍ਰੀਮ ਲਾਈਨ ਵੀਜ਼ਾ ਪ੍ਰੋਸੈਸਿੰਗ 'ਚ ਇਹਨਾਂ ਨੇ ਸਿਰਫ ਉਹ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਤੁਸੀਂ ਕਹਿ ਲਓ ਵੀ ਡਿਪਾਰਟਮੈਂਟ ਕੰਮ ਕਰਦਾ ਸੀ, 90% ਕੰਮ ਪ੍ਰੋਵਾਈਡਰਸ ਨੇ ਕਰਨਾ ਸੀ, ਯੂਨੀਵਰਸਿਟੀਜ਼ ਨੇ ਕਰਨਾ ਸੀ ਕਿ ਸਾਰੀਆਂ ਐਜੂਕੇਸ਼ਨਲ ਰਿਕੁਆਇਰਮੈਂਟਸ, ਇੰਗਲਿਸ਼ ਰਿਕੁਆਇਰਮੈਂਟਸ, ਫਾਈਨੈਂਸ਼ੀਅਲ ਰਿਕੁਆਇਰਮੈਂਟਸ, ਇੰਟਰਵਿਊਜ਼ ਵਗੈਰਾ, ਉਹ ਸਾਰਾ ਕੁਝ ਯੂਨੀਵਰਸਿਟੀਜ਼ ਨੇ ਕਰਨਾ ਸੀ, ਤਾਂ ਕਿ ਡਿਪਾਰਟਮੈਂਟ ਨੇ ਸਿਰਫ ਡਿਸੀਜ਼ਨ ਲੈਣੇ ਸੀ. ਪਰ ਉਹ ਚੀਜ਼ ਫੇਲ ਹੋ ਗਈ. ਫਿਰ ਹੁਣ ਜਿਹੜੀ ਦੁਬਾਰਾ ਹੁਣ ਜਿਹੜਾ ਸਟ੍ਰੀਮਲਾਈਨਡ ਵੀਜ਼ਾ ਪ੍ਰੋਸੈਸਿੰਗ ਦੀ ਜਿਹੜੀ ਅਗਲੀ ਵਰਜ਼ਨ ਆ ਰਹੀ ਹੈ 1 ਜੁਲਾਈ ਤੋਂ, ਉਹਦੇ ਵਿੱਚ ਇਹਨਾਂ ਨੇ ਇਨਰੋਲਮੈਂਟ, ਐਜੂਕੇਸ਼ਨਲ, ਇੰਗਲਿਸ਼, ਫਾਈਨੈਂਸ਼ੀਅਲ, ਫਿਰ ਉਹੀ ਸਾਰੀਆਂ ਚੀਜ਼ਾਂ ਡਿਪਾਰਟਮੈਂਟ ਦੇਖੂਗਾ. ਸੋ ਟੈਕਨੀਕਲੀ ਜਿਹੜਾ ਪਹਿਲਾਂ ਕੰਮ ਹੁੰਦਾ ਸੀ ਉਹੀ ਹੋਊਗਾ ਵੈਸੇ.
ਠੀਕ ਹੈ,
ਸਟੂਡੈਂਟ ਦੀ ਪ੍ਰੋਫਾਈਲ ਦੇਖਣਗੇ, ਸਟੂਡੈਂਟ ਕਿੱਥੋਂ ਆ ਰਿਹਾ, ਕਿਹੜੇ ਰੀਜ਼ਨ ਤੋਂ ਆ ਰਿਹਾ, ਤੇ ਜਿਹੜੇ ਉੱਥੋਂ ਰੀਜ਼ਨ ਤੋਂ ਸਟੂਡੈਂਟ ਪਹਿਲਾਂ ਆਏ ਆ ਉਹਨਾਂ ਦਾ ਬਿਹੇਵੀਅਰ ਕੀ ਸੀਗਾ,
ਠੀਕ ਹੈ,
ਇਕਨੋਮਿਕ ਸਰਕਮਸਟੈਂਸਿਸ ਕੀ ਆ, ਫੈਮਿਲੀ ਸਿਚੁਏਸ਼ਨ ਕੀ ਆ, ਉਹਨਾਂ ਕੋਲ ਉਨੀ ਜਨਰਲੀ ਫੰਡਸ ਹੈ, ਸਾਰਾ ਕੁਝ ਉਹ ਚੀਜ਼ਾਂ ਦੇਖਣਗੇ। ਪਲੱਸ ਯੂਨੀਵਰਸਿਟੀਜ਼ ਜਿਹੜੀਆਂ ਲੈ ਕੇ ਆ ਰਹੀਆਂ ਉਹਨਾਂ ਨੂੰ, ਕਿਉਂਕਿ ਡਿਪਾਰਟਮੈਂਟ ਇਹ ਚਾਹੁੰਦਾ ਵੀ ਜਿਹੜੇ ਐਜੂਕੇਸ਼ਨ ਪ੍ਰੋਵਾਈਡਰਸ ਆ ਜਾਂ ਯੂਨੀਵਰਸਿਟੀਜ਼ ਆ ਉਹਨਾਂ ਨੂੰ ਰਿਸਪੋਂਸੀਬਲ ਕੀਤਾ ਜਾਵੇ, ਬਣਾਇਆ ਜਾਵੇ, ਤਾਂ ਉਹ ਏਜੰਟ ਅੱਗੇ ਰਿਕਰੂਟ ਕਰਦੇ ਆ, ਉਹੀ ਅੱਗੇ ਸਟੂਡੈਂਟ ਰਿਕਰੂਟ ਕਰਦੇ ਆ।
ਠੀਕ ਹੈ, ਸੋ ਤੁਹਾਨੂੰ ਨਹੀਂ ਲੱਗਦਾ ਕਿ ਇਸਦਾ ਸਟੂਡੈਂਟਸ ਦੀ ਆਮਦ ਉੱਤੇ ਬਹੁਤਾ ਫਰਕ ਪਏਗਾ, ਕਿ ਇੱਕੋ ਅਗਰ ਸਬ ਕਲਾਸ ਹੈ ਸਟੂਡੈਂਟਸ ਵਾਸਤੇ ਐਲੀਜੀਬਿਲਿਟੀ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ?
ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਫਰਕ ਪਊਗਾ, ਆਈ ਥਿੰਕ ਬਲਕਿ ਹੁਣ ਥੋੜਾ ਹੋਰ ਸਟ੍ਰਿਕਟ ਹੋ ਜਾਊਗਾ, ਕਿਉਂਕਿ ਡਿਪਾਰਟਮੈਂਟ ਜਿਹੜੀਆਂ ਯੂਨੀਵਰਸਿਟੀਜ਼ ਆ ਉਹ ਅਲਟੀਮੇਟਲੀ ਰਿਸਪੋਂਸੀਬਲ ਹੋਣਗੀਆਂ। ਜੇ ਸਟੂਡੈਂਟ ਜਿਹੜਾ ਵੀ ਇਨੀਸ਼ੀਅਲ ਪ੍ਰੋਵਾਈਡਰ ਲੈ ਕੇ ਆਊਗਾ ਸਟੂਡੈਂਟ ਨੂੰ ਰਿਕਰੂਟ ਕਰੂਗਾ, ਕੱਲ ਸਟੂਡੈਂਟ ਨੋਨ ਕੰਪਲਾਇੰਟ ਹੋ ਜਾਂਦਾ ਜਾਂ ਕਾਲਜ ਛੱਡਦਾ, ਵੀਜ਼ਾ ਕੈਂਸਲ ਹੁੰਦਾ, ਕੁਛ ਵੀ ਹੁੰਦਾ, ਉਹ ਜਿਹੜਾ ਪ੍ਰੋਵਾਈਡਰ ਲੈ ਕੇ ਆਊਗਾ ਉਹਦੀ ਰੇਟਿੰਗ ਨੂੰ ਫਰਕ ਪਊਗਾ,
ਠੀਕ ਹੈ,
ਜਾਂ ਫਿਰ ਜਿਹਦੇ ਤੇ ਵੀਜ਼ਾ ਐਕਸਟੈਂਡ ਹੋਊਗਾ। ਸੋ ਅਲਟੀਮੇਟਲੀ ਇਸ ਇਹੀ ਰੀਜ਼ਨ ਆਈ ਥਿੰਕ ਯੂਨੀਵਰਸਿਟੀਜ਼ ਹੁਣ ਹੋਰ ਸਟ੍ਰਿਕਟ ਹੋ ਜਾਣੀਆਂ ਜਾਂ ਨਹੀਂ ਲੈਣੀਆਂ, ਬਿਕੋਜ਼ ਕੋਈ ਯੂਨੀਵਰਸਿਟੀ ਨਹੀਂ ਚਾਹੂਗੀ ਕਿ ਉਹਨਾਂ ਦੇ ਵੀਜ਼ੇ ਰਿਫਿਊਜ਼ ਹੋਣ ਜਾਂ ਸਟੂਡੈਂਟ ਅੱਗੇ ਜਾ ਕੇ ਬ੍ਰੀਚ ਕਰਨ ਕੋਈ ਨੋਨ ਕੰਪਲਾਇੰਟ ਹੋ ਜਾਣ।
ਠੀਕ ਹੈ ਜੀ, ਮੇਰਾ ਅਖੀਰਲਾ ਸਵਾਲ ਤੁਹਾਨੂੰ ਨਰਿੰਦਰ ਜੀ ਇਹ ਹੈ, ਕਿਉਂਕਿ ਹੁਣ ਇਤਨੀ ਅਨਿਸ਼ਚਿਤਤਾ ਹੈ, ਬੜੀ ਕਨਫਿਊਜ਼ਨ ਹੈ ਕਿ ਪੰਜਾਬ ਬੋਰਡ ਨੂੰ ਮਾਨਤਾ ਪ੍ਰਾਪਤ ਹੈ ਨਹੀਂ ਹੈ, 12ਵੀਂ ਦੇ ਬੱਚੇ ਇੱਥੇ ਅੰਡਰ ਗ੍ਰੈਜੂਏਟ ਜਾਂ ਵੈਟ ਕੋਰਸਿਸ ਕਰ ਸਕਦੇ ਨਹੀਂ ਕਰ ਸਕਦੇ, ਤੁਸੀਂ ਕੀ ਟਿਪਸ ਦਿਓਗੇ, ਕੀ ਸਲਾਹ ਦਿਓਗੇ ਜਿਹੜੇ ਇਸ ਵੇਲੇ ਅਗਰ ਪੰਜਾਬ 'ਚ ਬੈਠੇ ਨੇ ਜਾਂ ਇੱਥੇ ਜਿਹੜੇ ਬੈਠੇ ਨੇ ਅਤੇ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਬੱਚਿਆਂ ਨੂੰ ਅਗਰ ਕੋਈ ਸਲਾਹ ਦੇਣਾ? ਹਾਂਜੀ, ਸੋ ਕੀ ਸਲਾਹ ਦਿਓਗੇ, ਕਿਵੇਂ ਕੀਤਾ ਜਾਏ ਇਸ ਨੂੰ ਅਪਰੋਚ?
ਦੇਖੋ, ਇਹ ਬੰਦ ਤਾਂ ਇਹ ਨਹੀਂ ਹੋਏ, ਇਸ ਕਰਕੇ ਇਹ ਤਾਂ ਹੈ ਨੀ ਗਾ ਕਿ ਵੀ ਸਟੂਡੈਂਟ ਲੈਣੇ ਬੰਦ ਕਰ ਦੇਣਗੇ, ਕਿਉਂਕਿ ਇੱਕ ਕੁਸ਼ਚਨ ਇਹ ਵੀ ਮੈਂ ਪੁੱਛਿਆ ਸੀ ਵੀ ਜਿਹੜੇ ਸਟੂਡੈਂਟ ਆਲਰੇਡੀ ਹੈਗੇ ਆ ਇੱਥੇ ਆਸਟ੍ਰੇਲੀਆ 'ਚ ਉਹਨਾਂ ਦਾ ਕੀ ਬਣੂਗਾ, ਹਨਾ। ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਜਿਹੜੇ ਇੱਥੇ ਓਬਵੀਅਸਲੀ ਅਪਲਾਈ ਕਰਨਗੇ ਉਹਨਾਂ ਦਾ ਇਹ ਦੇਖਣਗੇ ਵੀ ਇੱਥੇ ਜਿਹੜਾ ਪਿਛਲਾ ਰਿਕਾਰਡ ਆ ਉਹ ਦੇਖ ਕੇ ਉਹਨਾਂ ਨੂੰ ਅਗਲਾ ਵੀਜ਼ਾ ਮਿਲੂਗਾ। ਜਿਹੜੇ ਉੱਥੇ ਬੈਠੇ ਆ ਸਟੂਡੈਂਟ ਪਲੱਸ ਟੂ ਵਾਲੇ, ਕੋਈ ਘਬਰਾਉਣ ਵਾਲੀ ਗੱਲ ਨਹੀਂ ਜਾਂ ਨਹੀਂ ਅਪਲਾਈ ਕਰਨ ਵਾਲੀ, ਸਿਰਫ ਪੰਜਾਬ ਬੋਰਡ ਹੋਣਾ ਇਕੱਲੀ ਇਹ ਚੀਜ਼ ਨਹੀਂ ਹੈ ਕਿ ਮੈਂ ਪਲੱਸ ਟੂ ਪੰਜਾਬ ਬੋਰਡ ਤੋਂ ਕੀਤੀ ਹੈ ਤਾਂ ਮੈਂ ਨਹੀਂ ਲੈਣਾ। ਕੋਈ ਗੱਲ ਨਹੀਂ, ਇੱਕ ਯੂਨੀਵਰਸਿਟੀ ਨਹੀਂ ਲਊਗੀ, ਦੋ ਨਹੀਂ ਲੈਣੀਆਂ, ਪਰ ਕਈ ਪ੍ਰੋਵਾਈਡਰਸ ਲੈ ਰਹੇ ਆ, ਕਈ ਯੂਨੀਵਰਸਿਟੀਜ਼ ਲੈ ਰਹੀਆਂ ਬਹੁਤ ਹੱਦ ਤੱਕ, ਤਾਂ ਉਹਨਾਂ ਨੂੰ ਬਾਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਜਿਵੇਂ ਮਾਰਕਸ ਕਿੰਨੇ ਆ ਤੁਹਾਡੇ, ਹਨਾ, ਤੁਹਾਡੀ ਇੰਗਲਿਸ਼ ਸਕੋਰ ਕਿੰਨਾ ਗਾ, ਤੁਹਾਡੇ ਬਾਕੀ ਚੀਜ਼ਾਂ ਕਿੰਨੀਆਂ। ਜੇ ਬਾਕੀ ਸਾਰੇ ਫੈਕਟਰ ਆ ਤਾਂ ਸਿਰਫ ਇਕੱਲੇ ਪੰਜਾਬ ਬੋਰਡ ਕਰਕੇ ਵੀਜ਼ਾ ਰਿਫਿਊਜ਼ ਨਹੀਂ ਹੋਊਗਾ।
ਠੀਕ ਹੈ, ਤੇ ਤੁਹਾਡੀ ਇਹ ਸਲਾਹ ਹੋਵੇਗੀ ਕਿ ਅੰਗਰੇਜ਼ੀ ਨੂੰ ਉੱਥੇ ਦਰੁਸਤ ਕੀਤਾ ਜਾਵੇ?
ਤੁਸੀਂ ਕਹੋ ਵੀ ਪੰਜ ਮੈਂ ਹੁਣ ਦੇਖੋ ਇਹਨਾਂ ਨੇ 5.5 ਵੈਸੇ ਚਾਹੀਦੇ ਹੁੰਦੇ ਆ ਈਅਰ 12 ਨਾਲ ਜੇ ਡਿਪਲੋਮਾ ਲੈਵਲ ਕਰਨ ਆ ਰਹੇ ਆ, ਪਰ ਕਈ ਕਾਲਜਿਸ ਨੇ ਇਹ ਫੀਡਬੈਕ ਵੀ ਦਿੱਤੀ ਹੈ, ਸਟੂਡੈਂਟ ਦੇ 5.5 ਬੈਂਡ ਵੀ ਹੈਗੇ ਆ, ਫਿਰ ਵੀ ਡਿਪਾਰਟਮੈਂਟ ਨੇ ਵੀਜ਼ਾ ਰਿਫਿਊਜ਼ ਕੀਤਾ ਤੇ ਰੀਜ਼ਨ ਦਿੱਤਾ ਕਿ ਲਿਮਿਟਡ ਇੰਗਲਿਸ਼ ਆ, ਪਰ ਉਹੀ ਫਿਰ ਇੱਕ ਫੈਕਟਰ ਨਹੀਂ ਹੈ, ਉਹਨਾਂ ਨੇ ਫਿਰ ਕਿੰਨੇ ਫੈਕਟਰ ਦੱਸੇ ਹੋਏ ਆ। ਪਰ ਮੈਂ ਇਹ ਕਹਿੰਦੀ ਵੀ ਜੇ ਸਟੂਡੈਂਟ ਦੀ ਪ੍ਰੋਫਾਈਲ ਚੰਗੀ ਆ, ਚੰਗੇ ਮਾਰਕਸ ਹੈਗੇ ਆ, ਗੈਪ ਨਹੀਂ ਹੈਗਾ, ਸਿੰਗਲ ਸਟੂਡੈਂਟ ਆ, ਤਾਂ ਕਿਉਂਕਿ ਕਈ ਫੈਕਟਰ ਕਰਦੇ ਆ, ਜਿਵੇਂ ਹੁਣ ਅੱਜ ਕੱਲ ਅਗਲਾ ਮੈਰਿਜ ਕਰਵਾ ਲਈ, ਰੀਸੈਂਟ ਮੈਰਿਜ ਆ, ਉਹਨੂੰ ਵੀ ਜੈਨੂਇਨ ਨਹੀਂ ਮੰਨਦੇ ਸਟੂਡੈਂਟ ਨੂੰ। ਸੋ ਇਸ ਕਰਕੇ ਵੀ ਜੇ ਸਿੰਗਲ ਸਟੂਡੈਂਟ ਆ, ਕੋਈ ਗੈਪ ਨਹੀਂ ਹੈਗਾ, ਮਾਰਕਸ ਅੱਛੇ ਆ ਪਲੱਸ ਟੂ 'ਚ, ਫਿਰ ਆਰ ਸਕੋਰ ਅੱਛਾ, ਤਾਂ ਵੀਜ਼ਾ ਰਿਫਿਊਜ਼ ਹੋਣ ਦੇ ਬਹੁਤ ਘੱਟ ਚਾਂਸ ਆ। ਜੇ ਕਿਤੇ ਏਦਾਂ ਰਿਫਿਊਜ਼ ਹੁੰਦਾ ਵੀ ਆ ਤਾਂ ਤੁਸੀਂ ਅੱਗੇ, ਆਈ ਥਿੰਕ ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਤੁਸੀਂ ਅੱਗੇ ਅਪਰੋਚ ਕਰ ਸਕਦੇ ਆ, ਉਹਨਾਂ ਨੂੰ ਸਪੈਸੀਫਿਕਲੀ ਪੁੱਛ ਸਕਦੇ ਆ, ਕਿਉਂਕਿ ਉਹ ਸਿਰਫ ਕਹਿੰਦੇ ਸਟੂਡੈਂਟ ਜੈਨੂਇਨ ਨਹੀਂ ਹੈ। ਪਰ ਮੈਂ ਹਮੇਸ਼ਾ ਜੇ ਕੋਈ ਏਦਾਂ ਗੱਲ ਹੁੰਦੀ ਹੈ ਤਾਂ ਆਈ ਸੀ ਕਲੈਰੀਫਿਕੇਸ਼ਨ ਕਿ ਕਿਉਂ ਜੈਨੂਇਨ ਨਹੀਂ ਹੈ। ਜੈਨੂਇਨ ਨਹੀਂ ਹੈ ਤੁਸੀਂ ਕਹਿਤਾ, ਪਰ ਕਿਉਂ ਨਹੀਂ ਹੈ, ਕਿਹੜਾ ਰੀਜ਼ਨ ਹੈ, ਹਨਾ। ਸੋ ਮੈਨੂੰ ਉਹ ਰੀਜ਼ਨ ਦੱਸੋ ਤੁਸੀਂ ਕਿ ਕਿਹੜੇ ਰੀਜ਼ਨ ਤੇ ਤੁਸੀਂ ਰਿਫਿਊਜ਼ ਕਰ ਰਹੇ ਹਾਂ।
ਜੀ ਠੀਕ ਹੈ,
ਇੱਕ ਹੋਰ ਗੱਲ ਇਹ ਹੈ ਕਿ ਤੁਸੀਂ ਕੋਰਸ ਕਿਹੜਾ ਕਰ ਆ ਰਹੇ ਹਾਂ, ਆਸਟ੍ਰੇਲੀਆ ਕਿੰਨਾ ਆ ਰਹੇ ਹਾਂ, ਉਹ ਸਾਰਾ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਡੇ ਲੈਵਲ ਦੇ ਹਿਸਾਬ ਨਾਲ ਤੁਸੀਂ ਕੀ ਪੜ੍ਹ ਸਕਦੇ ਆ, ਕੀ ਕਰ ਸਕਦੇ ਆ, ਉਹਦੇ ਕੋਰਸ ਬਾਰੇ ਜਾਣਕਾਰੀ, ਉਹਦੀ ਕਿੰਨੀ ਫੀਸ ਹੋਊਗੀ, ਕੀ ਹੋਊਗਾ। ਅਕਸਰ ਸਟੂਡੈਂਟ ਇੱਥੇ ਆ ਕੇ ਕਹਿੰਦੇ ਆ ਜੀ ਫੀਸ ਬਹੁਤ ਜ਼ਿਆਦਾ, ਮੈਂ ਨਹੀਂ ਪੜ੍ਹ ਸਕਦਾ, ਮੈਂ ਇੰਨੀ ਅਫੋਰਡ ਨਹੀਂ ਕਰ ਸਕਦਾ। ਸੋ ਇਹ ਚੀਜ਼ਾਂ, ਇੱਕ ਹੀ ਕੁਸ਼ਚਨ ਹੁੰਦਾ ਉਹਨਾਂ ਨੂੰ ਕਿ ਤੁਸੀਂ ਇਹ ਪਹਿਲਾਂ ਕਿਉਂ ਨਹੀਂ ਦੇਖਿਆ, ਇਹ ਚੀਜ਼ਾਂ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ, ਇਹ ਸਾਰਾ ਕੁਝ ਦੇਖ ਕੇ ਕੋਸ਼ਿਸ਼ ਕਰੋ ਕਿ ਤੁਸੀਂ ਉਹੀ ਕੋਰਸ ਯੂਨੀਵਰਸਿਟੀ ਚੂਜ਼ ਕਰੋ ਜਿੱਥੇ ਤੁਸੀਂ ਆ ਕੇ ਪੜ੍ਹ ਸਕੋ, ਤੇ ਉਹਨੂੰ ਪੜ੍ਹੋ ਫਿਰ।
ਠੀਕ ਹੈ ਜੀ, ਇਹ ਐਸੀ ਗੱਲਬਾਤ ਹੈ ਜਿਸ ਨੂੰ ਜਾਰੀ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਸਪਸ਼ਟੀਕਰਨ ਨਹੀਂ ਕੋਈ ਮਿਲ ਰਿਹਾ, ਅਤੇ ਜਿਵੇਂ ਤੁਸੀਂ ਕਿਹਾ ਅਸੀਂ ਵੀ ਆਪਣੇ ਵੱਲੋਂ RMIT ਵਰਗੀ ਯੂਨੀਵਰਸਿਟੀਆਂ ਨਾਲ ਗੱਲਬਾਤ ਕਰਾਂਗੇ, ਅਤੇ ਜਿਹੜਾ ਅਦਾਰਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਜ਼ਰੂਰ ਗੱਲ ਕਰਕੇ ਵੇਖਾਂਗੇ ਕਿ ਕਿਉਂ ਇਸ ਤਰ੍ਹਾਂ ਦੇ ਮਿਕਸ ਸਿਗਨਲਸ ਮਿਲ ਰਹੇ ਨੇ।
ਹਾਂਜੀ, ਵੀ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਵੈਦਰ ਸਟੂਡੈਂਟ ਕਰ ਸਕਣ ਜਾਂ ਨਹੀਂ ਕਰ ਸਕਣ ਜਾਂ ਕਿੱਥੇ, ਹਨਾ
ਜੀ।
ਸੋ ਕਿਉਂਕਿ ਜੇ ਕੱਲ ਸਾਰੀਆਂ ਯੂਨੀਵਰਸਿਟੀਆਂ ਆ ਕੇ ਕਹਿੰਦੇ ਅਸੀਂ ਪੰਜਾਬ ਬੋਰਡ ਲੈਣਾ ਨਹੀਂ ਹੈਗਾ, ਫਿਰ ਤੁਸੀਂ ਦੇਖੋ ਕਿਸੇ ਡਿਪਾਰਟਮੈਂਟ ਵੀ ਐਕਸੈਪਟ ਕਰੇ ਨਾ ਕਰੇ ਫਿਰ ਉਹਦਾ ਫਾਇਦਾ ਕੀ ਆ।
ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਮਿਹਰਬਾਨੀ ਨਰਿੰਦਰ ਜੀ, ਬੜੇ ਪੱਖ ਤੁਸੀਂ ਸਾਹਮਣੇ ਰੱਖੇ ਸਾਡੇ ਸਰੋਤਿਆਂ ਦੇ, ਤੇ ਹੁਣੇ ਤੋਂ ਹੀ ਮੈਂ ਤੁਹਾਨੂੰ ਧੰਨਵਾਦ ਕਹਿ ਦਾਂ ਕਿ ਤੁਸੀਂ ਵੀਰਵਾਰ ਰਾਤ ਨੂੰ ਸਾਡੇ ਸਰੋਤਿਆਂ ਵਾਸਤੇ ਕੁਝ ਸਮਾਂ ਕੱਢ ਕੇ ਟਾਕ ਬੈਕ ਵਿੱਚ ਵੀ ਹਿੱਸਾ ਪਾਓਗੇ ਤਾਂ ਕਿ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਤੁਸੀਂ ਦੇਵੋਗੇ। ਉਸ ਵਾਸਤੇ ਹੁਣੇ ਧੰਨਵਾਦ, ਤੇ ਅੱਜ ਦੀ ਮੁਲਾਕਾਤ ਵਾਸਤੇ ਵੀ ਤਹਿ ਦਿਲੋਂ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ।
ਹਾਂਜੀ, ਥੈਂਕ ਯੂ ਮਾਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।